SBS Radio ਦੀ ਸੈਟਲਮੈਂਟ ਗਾਈਡ ਆਸਟ੍ਰੇਲੀਆ ਵਿੱਚ ਰਹਿਣ ਸੰਬੰਧੀ ਜਾਣਕਾਰੀ ਮੁੱਦੇ ਅਤੇ ਕਹਾਣੀਆਂ ਆਸਟ੍ਰੇਲੀਆ ਦੀਆਂ ਕਈ ਔਰਤਾਂ ਅਤੇ ਮਰਦ ਘਰੇਲੂ ਹਿੰਸਾ ਨਾਲ ਪ੍ਰਭਾਵਿਤ ਹੁੰਦੇ ਹਨ ਅਤੇ ਅਕਸਰ ਬਹੁ ਸੱਭਿਆਚਾਰਕ ਪਿਛੋਕੜ ਦੇ ਲੋਕਾਂ ਨੂੰ ਮਦਦ ਹਾਸਲ ਕਰਨ ਵਿੱਚ ਸਭ ਤੋਂ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ। ਮਈ ਡੋਮੈਸਟਿਕ ਐਂਡ ਫੈਮਿਲੀ ਵਾਇਲੈਂਸ ਪ੍ਰੀਵੈਂਸ਼ਨ ਮੰਥ ਹੈ, ਯਾਨੀ ਕਿ ਮਈ ਦੇ ਮਹੀਨੇ ਨੂੰ ਘਰੇਲੂ ਅਤੇ ਪਰਿਵਾਰਕ ਹਿੰਸਾ ਰੋਕਣ ਦਾ ਮਹੀਨਾ ਮਿਥਿਆ ਗਿਆ ਹੈ, ਜਿਸ ਦਾ ਮਕਸਦ ਹੈ ਭਾਈਚਾਰੇ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਮਦਦ ਤੇ ਸਹਾਰੇ ਲੈਣ ਲਈ ਜਾਣਕਾਰੀ ਪ੍ਰਦਾਨ ਕਰਨਾ। ਕਈ ਆਸਟ੍ਰੇਲੀਅਨ ਘਰਾਂ ਵਿੱਚ ਘਰੇਲੂ ਹਿੰਸਾ ਦੀ ਪਰੇਸ਼ਾਨੀ ਲਗਾਤਾਰ ਚੱਲਦੀ ਆ ਰਹੀ ਹੈ। The Australian Bureau of Statistics ਦੀ 2012 ਦੀ ਰਿਪੋਰਟ ਦੱਸਦੀ ਹੈ ਕਿ ਹਰ 5 ਵਿੱਚੋਂ ਇੱਕ ਔਰਤ ਨੇ ਜਿਸਮੀ ਹਿੰਸਾ ਅਤੇ ਹਰ 3 ਵਿੱਚੋਂ ਇੱਕ ਔਰਤ ਨੇ ਸਰੀਰਕ ਹਿੰਸਾ ਸਹੀ ਹੈ। 2016 ਵਿੱਚ ਘਰੇਲੂ ਹਿੰਸਾ ਸੰਬੰਧੀ ਰਾਇਲ ਕਮਿਸ਼ਨ ਨੇ ਇਹ ਪਾਇਆ ਹੈ ਕਿ ਅਕਸਰ ਸੱਭਿਆਚਾਰਕ ਅਤੇ ਭਾਸ਼ਾਈ ਵਿਭਿੰਨਤਾ ਵਾਲੇ ਲੋਕਾਂ ਨੂੰ ਘਰੇਲੂ ਹਿੰਸਾ ਸੰਬੰਧੀ ਮਦਦ ਲੈਣ ਵਿੱਚ ਪਰੇਸ਼ਾਨੀ ਹੁੰਦੀ ਹੈ। ਕਮਿਸ਼ਨ ਨੇ ਇਹ ਵੀ ਪਾਇਆ ਕਿ ਵਿਭਿੰਨ ਪਿਛੋਕੜ ਵਾਲੀਆਂ ਔਰਤਾਂ ਨੂੰ ਘਰੇਲੂ ਹਿੰਸਾ ਦਾ ਸ਼ਿਕਾਰ ਹੋਣ ਦਾ ਵਧੇਰਾ ਖਤਰਾ ਰਹਿੰਦਾ ਹੈ। ਪੱਛਮੀ ਸਿਡਨੀ ਵਿਖੇ ਲਿਵਰਪੂਲ ਰਿਸੋਰਸ ਸੈਂਟਰ ਯਾਨੀ ਕਿ LMRC ਦੇ ਫਰੰਟਲਾਈਨ ਸੁਵਿਧਾ ਪ੍ਰਦਾਨ ਕਰਨ ਵਾਲੇ ਕਾਮਿਆਂ ਨੇ ਇਹ ਪਾਇਆ ਹੈ ਕਿ ਸਮਾਜਿਕ ਇਕੱਲਾਪਨ, ਡਿਪੋਰਟ ਹੋਣ ਦਾ ਡਰ ਤੇ ਭਾਸ਼ਾ ਦੀ ਰੁਕਾਵਟ ਕੁਝ ਕਾਰਨ ਹਨ ਜਿਨ੍ਹਾਂ ਸਦਕਾ ਔਰਤਾਂ ਮਦਦ ਲਈ ਸਾਹਮਣੇ ਨਹੀਂ ਆਉਂਦੀਆਂ। LMRC ਦੀ ਮੈਨੇਜਰ ਓਲਿਵੀਆ ਗੋਇੰਗ ਦਾ ਕਹਿਣਾ ਹੈ ਕਿ ਹਾਲਾਂਕਿ ਘਰੇਲੂ ਹਿੰਸਾ ਕਿਸੇ ਨਾਲ ਵਿਤਕਰਾ ਨਹੀਂ ਕਰਦੀ, ਪਰ ਸ਼ਰਨਾਰਥੀ ਔਰਤਾਂ ਇਸ ਦਾ ਸ਼ਿਕਾਰ ਬਣਨ ਦੇ ਜ਼ਿਆਦਾ ਖਤਰੇ ਵਿੱਚ ਹਨ।
There is literature to suggest that refugee women may be at higher risk of experiencing domestic violence during their settlement periods due to pre-migration experiences of sexual violence or physical violence or trauma in their country of origin as well.
ਓਲਿਵੀਆ ਗੋਇੰਗ ਦਾ ਕਹਿਣਾ ਹੈ ਕਿ ਪ੍ਰਵਾਸੀ ਜਾਂ ਸ਼ਰਨਾਰਥੀ ਔਰਤਾਂ ਲਈ ਸਭ ਤੋਂ ਵੱਡਾ ਮੁੱਦਾ ਹੈ ਘਰੇਲੂ ਹਿੰਸਾ ਨਾਲ ਸੰਬੰਧਿਤ ਕਾਨੂੰਨਾਂ ਦੀ ਜਾਣਕਾਰੀ ਹੋਣਾ, ਜਿਵੇਂ ਕਿ ਕਚਹਿਰੀ ਦੀ ਕਾਰਵਾਈ ਅਤੇ ਐਪ੍ਰੀਹੈਂਡਡ ਵਾਇਲੈਂਸ ਆਰਡਰ ਯਾਨੀ ਕਿ
concerned about disclosing or seeking support or leaving a relationship if they're on a visa because there might be fears of deportation, they might not be aware of the legal rights and the fact that there are provisions for domestic violence.
ਪੋਲੈਂਡ ਤੋਂ ਹਾਲ ਹੀ ਵਿੱਚ ਆਈ ਪ੍ਰਵਾਸੀ ਔਰਤ ਪੌਲੀਨਾ ਦਾ ਕਹਿਣਾ ਹੈ ਕਿ ਉਸਨੇ ਆਪਣੇ ਬੱਚੇ ਦੇ ਪਿਤਾ ਹੱਥੀ 4 ਸਾਲਾਂ ਤੱਕ ਘਰੇਲੂ ਹਿੰਸਾ ਸਹੀ ਹੈ। ਉਸ ਦੇ ਰਿਸ਼ਤੇ ਦੌਰਾਨ ਪੌਲੀਨਾ ਦੇ ਸਾਥੀ ਨੇ ਉਸ ਨੂੰ ਬਾਹਰਲੀ ਦੁਨੀਆਂ ਤੋਂ ਬਿਲਕੁਲ ਵੱਖ ਕਰ ਦਿੱਤਾ।
I was isolated from all my friends. No one visited me. I had no access to the internet. He checked who I called and often took my mobile phone away. I spoke to my family in Poland via Skype, only with him present, so that I could not complain.
Paulina aarthik taur te apne saathi utte nirbhar si. ਉਹ ਕੰਮ ਵੀ ਨਹੀਂ ਕਰ ਸਕਦੀ ਸੀ ਕਿਉਂਕਿ ਉਸਨੇ ਆਪਣੀ ਬੱਚੀ ਦੀ ਦੇਖ ਰੇਖ ਕਰਨੀ ਸੀ।
I didn't work, he worked. I stayed at home. I cleaned and cooked. I cared for my daughter. I worked in the garden day after day. I was not allowed to leave the house by myself. I only went out with him. I was totally financially dependent on him. I never had any money. If ever I needed to take my daughter to the doctor, I could not even do that. I had no money to pay for a cab.
ਪਰਮਨੈਂਟ ਰੈਜ਼ੀਡੈਂਸੀ ਨਾ ਹੋਣ ਕਾਰਨ ਪੌਲੀਨਾ ਨੂੰ ਡਰ ਸੀ ਕਿ ਉਹ ਆਪਣੀ 3 ਸਾਲਾਂ ਦੀ ਬੱਚੀ ਨੂੰ ਗਵਾ ਬੈਠੇਗੀ।
He threatened to take my daughter away from me and send me back to Poland because I was on a visa. He said it would be simple. My child was born here and would stay here in Australia as she is an Australian citizen and so is he. He said that since I am not a resident, I would be deported and I would never see my daughter again. Or he could take her away somewhere and Australia is a large country.
ਲਿਵਰਪੂਲ ਮਾਈਗ੍ਰੈਂਟ ਰਿਸੋਰਸ ਸੈਂਟਰ ਦੀ ਓਲੀਵੀਆ ਗੋਇੰਗ ਦਾ ਕਹਿਣਾ ਹੈ ਕਿ ਵੀਜ਼ਾ ਰੱਖਣ ਵਾਲੇ ਵਿਅਕਤੀ ਵੀ ਘਰੇਲੂ ਹਿੰਸਾ ਸੰਬੰਧੀ ਪ੍ਰਬੰਧ ਹਾਸਲ ਕਰ ਸਕਦੇ ਹਨ, ਜਿਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਦੇਸ਼ ਛੱਡਣ ਦੀ ਜ਼ਰੂਰਤ ਨਹੀਂ ਪੈਂਦੀ.
If you are applying for a visa and you're experiencing domestic violence and your relationship has ended, that you are still able to continue with that application for the visa. There's also issues sometimes with people who are already on permanent visas not realizing that they would retain that visa if they left the violent relationship as well.
Ek vyakti ya sare paichare di karelu hinsa sambandhi ki pratikriya rahegi? ਇਸ ਉੱਪਰ ਕਈ ਸੱਭਿਆਚਾਰਕ ਪੱਖ ਅਸਰ ਪਾ ਸਕਦੇ ਹਨ. ਓਲੀਵੀਆ ਗੋਇੰਗ ਦਾ ਕਹਿਣਾ ਹੈ ਘਰੇਲੂ ਹਿੰਸਾ ਬਾਰੇ ਖੁਲਾਸਾ ਕਰਨ ਸੰਬੰਧੀ ਵੀ ਕਈ ਮੁੱਦੇ ਹਨ.
They might have a sense of that it brings shame to the family, or they're worried about how the community might react and their support networks may ostracize them from that community, or they may be discouraged to leave their partners because of the value that the culture may place on family unity and on marriage, or they may not think to raise the violence as an issue with a service provider because they may view it as a private or a family issue.
ਜੇ ਤੁਸੀਂ ਜਾਂ ਤੁਹਾਡੀ ਜਾਣ ਪਛਾਣ ਦਾ ਕੋਈ ਵਿਅਕਤੀ ਘਰੇਲੂ ਹਿੰਸਾ ਦਾ ਸ਼ਿਕਾਰ ਹੈ ਤਾਂ ਉਹਨਾਂ ਲਈ ਮਦਦ ਮੌਜੂਦ ਹੈ. ਸੰਕਟ ਦੀ ਸਥਿਤੀ ਵਿੱਚ ਜਿਸ ਸਮੇਂ ਤੁਰੰਤ ਮਦਦ ਦੀ ਜ਼ਰੂਰਤ ਹੋਵੇ ਜਾਂ ਇਹ ਡਰ ਹੋਵੇ ਕਿ ਕੋਈ ਵੱਡਾ ਸੰਕਟ ਆਉਣ ਵਾਲਾ ਹੈ ਤਾਂ ਲੋਕਾਂ ਨੂੰ 000 ਯਾਨੀ ਕਿ 000 ਉੱਤੇ ਕਾਲ ਕਰਕੇ ਪੁਲਿਸ ਦੀ ਮੰਗ ਕਰਨੀ ਚਾਹੀਦੀ ਹੈ. ਫੋਨ ਉੱਤੇ ਆਪਰੇਟਰ ਤੁਹਾਡੀ ਸਥਿਤੀ ਬਾਰੇ ਜਾਣਕਾਰੀ ਮੰਗੇਗਾ, ਜਿਵੇਂ ਕਿ ਤੁਹਾਡੀ ਲੋਕੇਸ਼ਨ ਜਾਂ ਜਗ੍ਹਾ, ਅਪਰਾਧੀ ਉਸ ਸਮੇਂ ਕਿਹੜੀ ਜਗ੍ਹਾ ਹੋ ਸਕਦਾ ਹੈ, ਜੇ ਕੋਈ ਬੱਚੇ ਉਸ ਸਮੇਂ ਉਸ ਜਗ੍ਹਾ ਉੱਤੇ ਮੌਜੂਦ ਹਨ, ਜਾਂ ਕੀ ਨਸ਼ਾ ਜਾਂ ਸ਼ਰਾਬ ਇਸਤੇਮਾਲ ਕੀਤੀ ਗਈ ਹੈ ਜਾਂ ਨਹੀਂ ਅਤੇ ਆਦਿ. ਨਿਊ ਸਾਊਥ ਵੇਲਜ਼ ਦੀ ਪੁਲਿਸ ਦਾ ਕਹਿਣਾ ਹੈ ਕਿ ਘਰੇਲੂ ਅਤੇ ਪਰਿਵਾਰਕ ਹਿੰਸਾ ਦੇ ਮਾਮਲੇ ਸਭ ਤੋਂ ਖਤਰਨਾਕ ਵਾਕਿਏ ਹੁੰਦੇ ਹਨ. ਜੇ ਤੁਹਾਡੇ ਕਿਸੇ ਜਾਣ ਪਛਾਣ ਦੇ ਵਿਅਕਤੀ ਨਾਲ ਹਿੰਸਾ ਦੇ ਵਾਕਿਏ ਹੋ ਰਹੇ ਹਨ, ਜਿਵੇਂ ਕਿ ਕਿਸੇ ਦੋਸਤ, ਪੜੋਸੀ ਜਾਂ ਰਿਸ਼ਤੇਦਾਰ ਨਾਲ, ਤਾਂ ਤੁਸੀਂ ਗੁਪਤ ਰਹਿ ਕੇ ਇਸ ਬਾਰੇ ਰਿਪੋਰਟ ਕਰ ਸਕਦੇ ਹੋ. ਓਲੀਵੀਆ ਗੋਇੰਗ ਦਾ ਕਹਿਣਾ ਹੈ ਕਿ ਕਈ ਲੋਕ ਪੁਲਿਸ ਨਾਲ ਗੱਲ ਕਰਨ ਵਿਚ ਝਿਜਕਦੇ ਹਨ, ਜਿਸ ਕਾਰਨ ਸੁਵਿਧਾ ਪ੍ਰਦਾਨ ਕਰਨ ਉੱਤੇ ਅਸਰ ਪੈ ਸਕਦਾ ਹੈ.
An issue that comes up a lot down our end is that when people don't have an AVO, they're often excluded from seeking support from domestic violence type programs, such as Housing New South Wales Start Safely program for people who've experienced violence. If they don't have an AVO, they may be excluded from it. Some people, particularly from diverse communities, might not be comfortable speaking with police and therefore seeking an AVO. So not requiring an AVO to access domestic violence specific supports would be really helpful.
ਜੇ ਤੁਹਾਨੂੰ ਘਰੇਲੂ ਹਿੰਸਾ ਸੰਬੰਧੀ ਸਲਾਹ ਚਾਹੀਦੀ ਹੈ ਤਾਂ ਤੁਸੀਂ ਫੈਡਰਲ ਸਰਕਾਰ ਦੀ 24 ਘੰਟੇ ਪ੍ਰਦਾਨ ਕੀਤੀ ਜਾਣ ਵਾਲੀ ਸੇਵਾ 1800 ਰਿਸਪੈਕਟ ਯਾਨੀ ਕਿ 1800 ਰਿਸਪੈਕਟ ਤੇ ਕਾਲ ਕਰਕੇ ਇੱਕ ਪੇਸ਼ੇਵਰ ਕਾਉਂਸਲਰ ਨਾਲ ਗੱਲ ਕਰ ਸਕਦੇ ਹੋ ਜਾਂ ਆਨਲਾਈਨ ਚੈਟ ਵੀ ਕਰ ਸਕਦੇ ਹੋ. ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਦੀ ਸਰਕਾਰ ਉਨ੍ਹਾਂ ਗੁਪਤ ਹੈਲਪਲਾਈਨ ਸੇਵਾਵਾਂ ਦਾ ਵੀ ਸਮਰਥਨ ਕਰਦੀ ਹੈ ਜੋ ਲੋੜੀਂਦਾ ਔਰਤਾਂ ਨੂੰ ਸਲਾਹ ਅਤੇ ਐਮਰਜੈਂਸੀ ਜਾਂ ਸੰਕਟ ਵਿਚ ਰਿਹਾਇਸ਼ ਵੀ ਪ੍ਰਦਾਨ ਕਰਦੀਆਂ ਹਨ. ਓਲੀਵੀਆ ਗੋਇੰਗ ਦਾ ਕਹਿਣਾ ਹੈ ਕਿ ਇਹ ਜ਼ਰੂਰੀ ਹੈ ਕਿ ਔਰਤਾਂ ਅਜਿਹੀ ਰਿਹਾਇਸ਼ ਹਾਸਲ ਕਰਨ ਜੋ ਸੱਭਿਆਚਾਰਕ ਤੌਰ ਤੇ ਸੁਰੱਖਿਅਤ ਹੋਵੇ.
There's often, you know, gender-based refuges, but when if they're unavailable and other forms of emergency accommodation are required, it can often feel unsafe, particularly in a mixed-gender type, even building. Looking at other avenues to be sensitive to the particular cultural sensitivities that may come with being a woman experiencing domestic violence.
ਇੱਕ ਸਲਾਹਕਾਰ ਨਾਲ ਕਿਸੇ ਵੀ ਸਮੇਂ ਗੱਲ ਕਰਨ ਲਈ ਕਾਲ ਕਰੋ 1800-737-732 ਤੇ, ਯਾਨੀ ਕਿ 1800 ਰਿਸਪੈਕਟ ਆਪਣੇ ਫੋਨ ਦੇ ਕੀਪੈਡ ਤੇ, ਜਾਂ ਆਨਲਾਈਨ ਜਾਓ www.1800respect.org.au. Women's Domestic Violence Crisis Service of Victoria, yani ki WDU-CSV ton vi madad litti ja sakdi hai. Madad lai call karo 1800-015-188, ya New South Wales lai call karo 1800-656-463 te. The Immigrant Women's Support Service ਕਈ ਭਾਸ਼ਾਵਾਂ ਵਿੱਚ ਜਾਣਕਾਰੀ ਪ੍ਰਦਾਨ ਕਰਦੀ ਹੈ। ਪਤਾ ਹੈ www.iwss.org.au/information-in-your-language। SBS ਪੰਜਾਬੀ ਲਈ ਮੈਂ ਹਾਂ ਪ੍ਰੀਤੀ ਮਕਾਰਥੀ। ਸੈਟਲਮੈਂਟ ਗਾਈਡ ਦੀਆਂ ਹੋਰ ਕਹਾਣੀਆਂ ਲਈ sbs.com.au/punjabi ਤੇ ਜਾਓ।